ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਹਾਂ।
ਚੰਦਾ ਹੈ ਸੱਚਿਆਈ ਮੇਰੇ ਦਿਲ ਵਿੱਚ ਹੈ ਰੱਬ ਮੈਨੂੰ ਬਖਸ਼ ਦਨਾਈ ਦੇਖ ਖੁਦਾ ਤੂੰ ਦਿਲ ਦੀ ਚੰਦਾ ਹੈ ਸੱਚਿਆਈ ਸਾਫ ਕਰ ਸਦੋ ਪਾਕ ਮੈਂ ਹੁੰਦਾ ਜ਼ੂਫੇ ਨਾਲ ਤੂੰ ਸਾਫ ਕਰ ਸਦੋ ਪਾਕ ਮੈਂ ਹੁੰਦਾ ਬਰਫ ਵਾਂਗਰ ਹੋਵਾਂ ਜਦ ਤੂੰ ਤੇਰੇ ਹੁਕਮ ਨੇ ਸਚਾਈ ਮੇਰੇ ਦਿਲ ਵਿੱਚ ਹੈ ਰੱਬ ਮੈਨੂੰ ਬਖਸ਼ ਦਨਾਈ ਦੇ ਖੁਦਾ ਤੂੰ ਦਿਲ ਦੀ ਚਾਹੁੰਦਾ ਹੈ ਸਚਾਈ
ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਬਾਬਰਕਤ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਪਾਕ ਕਲਾਮ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਕਲਾਮ ਸੁਣਾ ਸਕਣਾ। ਸਾਥੀਓ, ਅੱਜ ਅਸੀਂ ਖੁਦਾਵੰਦ ਕਲਾਮ 'ਚੋਂ ਕਾਮਿਲ ਜ਼ਿੰਦਗੀ ਦੇ ਬਾਰੇ ਜਾਣਾਂਗੇ ਕਿ ਕਿਸ ਤਰ੍ਹਾਂ ਇਸ ਦੁਨੀਆਂ ਵਿੱਚ ਕਾਮਿਲ ਜ਼ਿੰਦਗੀ ਗੁਜ਼ਾਰੀ ਜਾ ਸਕਦੀ ਹੈ। ਸਾਥੀਓ, ਅਗਰ ਅਸੀਂ ਮੱਤੀ ਦੀ ਅੰਜੀਲ ਦੇ 5ਵੇਂ ਬਾਬ ਦੀ 21 ਐਤ ਲੈ ਕੇ 48ਵੇਂ ਤੱਕ ਪੜ੍ਹੀਏ ਤਾਂ ਇੱਥੇ ਸਾਨੂੰ ਐਸੇ ਸੁਨਹਿਰੇ ਅਸੂਲ ਪੜ੍ਹਨ ਨੂੰ ਮਿਲਦੇ ਨੇ ਜਿਨ੍ਹਾਂ 'ਤੇ ਅਮਲ ਕਰਕੇ ਅਸੀਂ ਇਸ ਦੁਨੀਆਂ ਵਿੱਚ ਕਾਮਿਲ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਸਾਥੀਓ, ਇਸ ਦੁਨੀਆਂ ਵਿੱਚ ਕਾਮਿਲ ਜ਼ਿੰਦਗੀ ਗੁਜ਼ਾਰਨਾ ਸਾਡੇ ਲਈ ਇਸ ਲਈ ਜ਼ਰੂਰੀ ਹੈ ਤਾਂ ਕਿ ਸਾਡੀਆਂ ਜ਼ਿੰਦਗੀਆਂ ਤੋਂ ਖੁਦਾ ਦਾ ਜਲਾਲ ਜ਼ਾਹਿਰ ਹੋਏ ਅਤੇ ਅਸੀਂ ਖੁਦਾ ਦੇ ਬੇਟੇ ਅਤੇ ਬੇਟੀਆਂ ਠਹਿਰਦੇ ਹੋਇਆਂ ਉਸ ਆਸਮਾਨੀ ਬਾਦਸ਼ਾਹਦ ਲਈ ਆਪਣੇ ਆਪ ਨੂੰ ਤਿਆਰ ਕਰ ਸਕੀਏ ਜਿਹੜੀ ਕਿ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਅਸੀਂ ਵੇਖਦੇ ਕਿ ਖੁਦਾਵੰਦ ਯਿਸੂ ਮਸੀਹ ਨੇ ਸਾਨੂੰ ਦੱਸਿਆ ਹੈ, ਸਾਨੂੰ ਇਸ ਗੱਲ ਦੀ ਤਾਲੀਮ ਉਹਨੂੰ ਦਿੱਤੀ ਹੈ ਕਿ ਅਸੀਂ ਕਿਸ ਤਰ੍ਹਾਂ ਕਾਮਿਲ ਜ਼ਿੰਦਗੀ ਇਸ ਦੁਨੀਆਂ ਵਿੱਚ ਗੁਜ਼ਾਰ ਸਕਦੇ ਹਾਂ। ਸਾਥੀ, ਉਹ ਖੁਦਾਵੰਦ ਯਿਸੂ ਮਸੀਹ ਫਰਮਾਉਂਦੇ ਨੇ ਮੱਤੀ ਦੀ ਅੰਜੀਲ ਦੇ 5 ਬਾਬ ਦੀ 21ਵੀਂ ਆਇਤ ਵਿੱਚ ਕਿ ਤੁਸੀਂ ਸੁਣ ਚੁੱਕੇ ਹੋ ਕਿ ਕਿਹਾ ਗਿਆ ਸੀ ਕਿ ਖੂਨ ਨਾ ਕਰੀਂ, ਜਿਹੜਾ ਕੋਈ ਖੂਨ ਕਰੇਗਾ ਉਹ ਅਦਾਲਤ ਦੀ ਸਜ਼ਾ ਦੇ ਲਾਇਕ ਹੋਏਗਾ। ਲੇਕਿਨ ਮੈਂ ਤੁਹਾਨੂੰ ਇਹ ਕਹਿਣਾ ਵਾਂ ਕਿ ਜਿਹੜਾ ਕੋਈ ਖੂਨ ਕਰੇਗਾ ਉਹ ਅਦਾਲਤ ਦੀ ਸਜ਼ਾ ਦੇ ਲਾਇਕ ਹੋਏਗਾ। ਸਾਥੀ, ਉਹ ਖੁਦਾਵੰਦ ਯਿਸੂ ਮਸੀਹ ਆਪਣੀ ਜ਼ੁਬਾਨ ਮੁਬਾਰਕ ਤੋਂ ਫਰਮਾਉਂਦੇ ਨੇ ਕਿ ਤੁਸੀਂ ਸੁਣ ਚੁੱਕੇ ਹੋ ਕਿ ਕਿਹਾ ਗਿਆ ਸੀ ਕਿ ਖੂਨ ਨਾ ਕਰੀਂ, ਜਿਹੜਾ ਕੋਈ ਖੂਨ ਕਰੇਗਾ ਉਹ ਅਦਾਲਤ ਦੀ ਸਜ਼ਾ ਦੇ ਲਾਇਕ ਹੋਵੇਗਾ। ਸਾਥੀਓ, ਯਿਸੂ ਮਸੀਹ ਸ਼ਰੀਅਤ ਦਾ ਹਵਾਲਾ ਦੇ ਕੇ ਆਪਣੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਨੇ। ਯਿਸੂ ਮਸੀਹ ਆਪਣੇ ਲੋਕਾਂ ਨੂੰ ਆਹ ਗੱਲ ਦੱਸਦੇ ਨੇ ਕਿ ਜਿਵੇਂ ਕਿ ਤੁਸਾਂ ਸ਼ਰੀਅਤ ਵਿੱਚ ਆ ਪੜ੍ਹਿਆ ਹੋਇਆ ਹੈ, ਆਹ ਹੁਕਮ ਹੈ ਕਿ ਤੂੰ ਖੂਨ ਨਾ ਕਰੀਂ, ਅਤੇ ਜਿਹੜਾ ਕੋਈ ਖੂਨ ਕਰਦਾ ਹੈ ਅਦਾਲਤ ਉਹਨੂੰ ਉਹਦੇ ਗੁਨਾਹ ਦੀ ਸਜ਼ਾ ਦਿੰਦੀ ਹੈ। ਸੋ ਯਿਸੂ ਮਸੀਹ ਸ਼ਰੀਅਤ ਦਾ ਹਵਾਲਾ ਦੇ ਕਰ ਆਪਣੇ ਲੋਕਾਂ ਨੂੰ ਔਰ ਮਜ਼ੀਦ ਆ ਗੱਲ ਦੱਸਦੇ ਨੇ। ਯਿਸੂ ਮਸੀਹ ਫਰਮਾਉਂਦੇ ਨੇ ਕਿ ਹਕੀਕਤ ਵਿੱਚ ਇਸ ਹੁਕਮ ਤੋਂ ਕੀ ਮੁਰਾਦ ਹੈ, ਆਹ ਹੁਕਮ ਸਾਨੂੰ ਹਕੀਕਤ ਵਿੱਚ ਕੀ ਗੱਲ ਸਿਖਾਉਂਦਾ ਹੈ। ਸਾਥੀਓ, ਯਿਸੂ ਮਸੀਹ ਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਇਆਂ ਕੋਈ ਵੀ ਨਵਾਂ ਹੁਕਮ ਆਪਣੇ ਲੋਕਾਂ ਨੂੰ ਨਾ ਦਿੱਤਾ, ਬਲਕਿ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਉਹਨਾਂ ਹੁਕਮਾਂ ਦੀ ਹੀ ਤਾਲੀਮ ਦਿੱਤੀ ਜਿਹੜੇ ਕਿ ਪਹਿਲੂ ਤੋਂ ਮੌਜੂਦ ਸਨ। ਉਹਨਾਂ ਹੁਕਮਾਂ ਨੂੰ ਦੇਣ ਵਾਲਾ ਵੀ ਯਿਸੂ ਮਸੀਹ ਸੀ, ਅਤੇ ਅਸੀਂ ਵੇਖਦੇ ਕਿ ਇਸ ਦੁਨੀਆਂ ਵਿੱਚ ਰਹਿੰਦੇ ਹੋਇਆਂ ਉਹਨਾਂ ਹੁਕਮਾਂ ਨੂੰ ਵੀ ਬਿਆਨ ਕਰਨ ਵਾਲਾ ਯਿਸੂ ਮਸੀਹ ਹੈ। ਸੋ ਯਿਸੂ ਮਸੀਹ ਨੇ ਆਪਣੇ ਉਹਨਾਂ ਹੁਕਮਾਂ ਦੀ ਵਜ਼ਾਹਤ ਪੇਸ਼ ਕੀਤੀ ਜਿਹੜੇ ਕਿ ਉਹਨੇ ਇਸ ਦੁਨੀਆਂ ਵਿੱਚ ਆਉਣ ਤੋਂ ਪਹਿਲੂ ਆਸਮਾਨ ਤੋਂ ਆਪਣੇ ਲੋਕਾਂ ਨੂੰ ਦਿੱਤੇ ਸਨ। ਸੋ ਇਸ ਦੁਨੀਆਂ ਵਿੱਚ ਰਹਿੰਦੇ ਹੋਇਆਂ ਯਿਸੂ ਮਸੀਹ ਨੇ ਫਿਰ ਉਹਨਾਂ ਹੁਕਮਾਂ ਦੀ ਇਸ ਤਰ੍ਹਾਂ ਵਜ਼ਾਹਤ ਕੀਤੀ, ਇਸ ਤਰ੍ਹਾਂ ਆਪਣੇ ਲੋਕਾਂ ਨੂੰ ਸਮਝਾਇਆ ਹੁਕਮਾਂ ਦੇ ਬਾਰੇ। ਖਾਸ ਤੌਰ ਨਾਲ ਜਿਵੇਂ ਕਿ ਅਸਾਂ ਪੜ੍ਹਿਆ ਕਿ ਯਿਸੂ ਮਸੀਹ ਨੇ ਫਰਮਾਇਆ ਕਿ ਤੁਸੀਂ ਸੁਣ ਚੁੱਕੇ ਹੋ ਕਿ ਕਿਹਾ ਗਿਆ ਸੀ ਕਿ ਖੂਨ ਨਾ ਕਰੀਂ, ਕਿਉਂਕਿ ਜਿਹੜਾ ਕੋਈ ਖੂਨ ਕਰਦਾ ਹੈ ਉਹ ਅਦਾਲਤ ਦੀ ਸਜ਼ਾ ਦੇ ਲਾਇਕ ਹੋਏਗਾ। ਪਰ ਯਿਸੂ ਮਸੀਹ ਆਪਣੀ ਗੱਲ ਨੂੰ ਜਾਰੀ ਰੱਖਦੇ ਹੋਇਆਂ ਮਜ਼ੀਦ ਆ ਗੱਲ ਫਰਮਾਉਂਦੇ ਨੇ ਕਿ ਮੈਂ ਤੁਹਾਨੂੰ ਕਹਿਣਾ ਵਾਂ ਕਿ ਜਿਹੜਾ ਕੋਈ ਆਪਣੇ ਭਰਾ 'ਤੇ ਗੁੱਸਾ ਕਰੇਗਾ ਉਹ ਅਦਾਲਤ ਦੀ ਸਜ਼ਾ ਦੇ ਲਾਇਕ ਹੋਏਗਾ, ਅਤੇ ਜਿਹੜਾ ਕੋਈ ਆਪਣੇ ਭਰਾ ਨੂੰ ਪਾਗਲ ਕਹੇਗਾ ਉਹ ਸਦਰੇ ਅਦਾਲਤ ਦੀ ਸਜ਼ਾ ਦੇ ਲਾਇਕ ਹੋਏਗਾ, ਅਤੇ ਜਿਹੜਾ ਉਹਨੂੰ ਅਹਿਮਕ ਕਹੇਗਾ ਉਹ ਆਤਿਸ਼ੇ ਜਹਨਮ ਦਾ ਸਜ਼ਾਵਾਰ ਹੋਏਗਾ। ਸੋ ਸਾਥੀਓ, ਖੁਦਾਵੰਦ ਯਿਸੂ ਮਸੀਹ ਇੱਥੇ ਆਪਣੇ ਲੋਕਾਂ ਨੂੰ ਆਹ ਗੱਲ ਦੱਸਦੇ ਨੇ ਕਿ ਇਸ ਹੁਕਮ ਤੋਂ ਕੀ ਮੁਰਾਦ ਹੈ ਕਿ ਤੂੰ ਖੂਨ ਨਾ ਕਰੀਂ। ਇਸ ਮਸੀਹ ਇੱਥੇ ਬੁਨਿਆਦੀ ਗੱਲ ਜਿਹੜੀ ਸਾਨੂੰ ਸਾਰਿਆਂ ਨੂੰ ਸਿਖਾਉਣਾ ਚਾਹੁੰਦੇ ਨੇ ਸਾਥੀ, ਉਹ ਆ ਕਿ ਅਸੀਂ ਆਪਣੇ ਭਰਾਵਾਂ ਨੂੰ ਨਾਰਾਜ਼ ਨਾ ਕਰੀਏ, ਅਸੀਂ ਆਪਣੇ ਭਰਾਵਾਂ ਦੇ ਲਈ ਆਪਣੀ ਭੈਣਾਂ ਦੇ ਲਈ ਠੋਕਰ ਦਾ ਬਾਇਸ ਨਾ ਬਣੀਏ, ਕਿਸੇ ਨੂੰ ਵੀ ਸਾਡੇ ਤੋਂ ਕੋਈ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ, ਅਸੀਂ ਕਿਸੇ ਨੂੰ ਵੀ ਪਾਗਲ ਨਾ ਕਹੀਏ, ਕਿਸੇ 'ਤੇ ਗੁੱਸਾ ਨਾ ਕਰੀਏ, ਕਿਸੇ 'ਤੇ ਅਸੀਂ ਬੇਫਾਇਦਾ ਨੁਕਤਾਚੀਨੀ ਨਾ ਕਰੀਏ। ਇਸ ਮਸੀਹ ਫਰਮਾਉਂਦੇ ਨੇ ਕਿ ਅਗਰ ਤੂੰ ਕੁਰਬਾਨਗਾਹ 'ਤੇ ਜਾਣਾ, ਯਾਨੀ ਕਿ ਅਗਰ ਤੂੰ ਖੁਦਾ ਦੇ ਹਜ਼ੂਰ ਜਾਣਾ ਹੈ, ਉਸ ਵੇਲੇ ਅਗਰ ਤੈਨੂੰ ਯਾਦ ਆਉਂਦਾ ਕਿ ਤੇਰਾ ਭਰਾ ਜਿਹਨੂੰ ਤੇਰੇ ਤੋਂ ਕੋਈ ਸ਼ਿਕਾਇਤ ਹੈ, ਤੂੰ ਪਹਿਲੋਂ ਆਪਣੇ ਭਰਾ ਕੋਲ ਜਾ, ਉਹਦੇ ਨਾਲ ਗੱਲਬਾਤ ਕਰ, ਆਪਣੀ ਨਾਰਾਜ਼ਗੀ ਨੂੰ ਖਤਮ ਕਰ ਤੇ ਫਿਰ ਤੂੰ ਖੁਦਾ ਦੇ ਹਜ਼ੂਰ ਨਜ਼ਰ ਚੜਾ। ਸਾਥੀਓ, ਯਾਦ ਰਹੋ ਕਿ ਖੁਦਾਵੰਦ ਉਸ ਵੇਲੇ ਤੱਕ ਸਾਡੀ ਦੁਆ ਨੂੰ, ਸਾਡੀ ਇਬਾਦਤ ਨੂੰ, ਸਾਡੀ ਬੰਦਗੀ ਨੂੰ, ਸਾਡੀ ਖਿਦਮਤ ਨੂੰ ਕਬੂਲ ਨਹੀਂ ਕਰਦਾ ਜਦੋਂ ਤੱਕ ਅਸੀਂ ਆਪਣੇ ਦਿਲਾਂ ਨੂੰ ਦੂਜਿਆਂ ਦੇ ਲਈ ਪਾਕ ਸਾਫ਼ ਨਹੀਂ ਕਰਦੇ। ਅਸੀਂ ਵੇਖਦੇ ਕਿ ਕਈ ਦਫ਼ਾ ਅਸੀਂ ਆਪਣੇ ਭਰਾਵਾਂ ਦੇ ਲਈ, ਆਪਣੀ ਭੈਣਾਂ ਦੇ ਲਈ, ਆਪਣੇ ਅਜ਼ੀਜ਼ੋ ਅਕਰਬ ਦੇ ਲਈ, ਦੋਸਤਾਂ ਦੇ ਲਈ ਆਪਣੇ ਦਿਲਾਂ ਵਿੱਚ ਨਫ਼ਰਤ ਰੱਖਦੇ ਹਾਂ, ਗੁੱਸਾ ਰੱਖਦੇ ਹਾਂ, ਅਤੇ ਇਹਨਾਂ ਚੀਜ਼ਾਂ ਨੂੰ ਨਾਲ ਰੱਖਦੇ ਹੋਇਆਂ ਅਸੀਂ ਖੁਦਾ ਦੀ ਖਿਦਮਤ ਵੀ ਕਰਦੇ ਰਹਿੰਦੇ ਹਾਂ। ਸਾਥੀਓ, ਖੁਦਾ ਦੀ ਲੋਕਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਕਿ ਉਹ ਆਪਣੇ ਭਰਾਵਾਂ ਨਾਲ, ਆਪਣੀ ਭੈਣਾਂ ਨਾਲ ਨਾਰਾਜ਼ਗੀ ਰੱਖਣ। ਖੁਦਾਵੰਦ ਯਿਸੂ ਮਸੀਹ ਫਰਮਾਉਂਦੇ ਨੇ ਕਿ ਅਗਰ ਖੁਦਾ ਦੇ ਹਜ਼ੂਰ ਤੈਨੂੰ ਆਹ ਗੱਲ ਯਾਦ ਆ ਜਾਂਦੀ ਏ ਕਿ ਤੇਰੇ ਭਰਾ ਨੂੰ ਤੇਰੇ ਤੋਂ ਕੋਈ ਸ਼ਿਕਾਇਤ ਏ, ਤੇ ਤੂੰ ਉਹਦੇ ਕੋਲ ਜਾ, ਉਹਦੇ ਕੋਲ ਮਾਫ਼ੀ ਮੰਗ। ਸਾਥੀਓ, ਕਾਮਿਲ ਜ਼ਿੰਦਗੀ ਗੁਜ਼ਾਰਨ ਦੇ ਲਈ ਆਹ ਪਹਿਲਾ ਸੁਨਹਿਰੀ ਅਸੂਲ ਏ ਜਿਹਦੇ 'ਤੇ ਅਮਲ ਕਰਨਾ ਸਾਡੇ ਲਈ ਜ਼ਰੂਰੀ ਏ। ਸਾਥੀਓ, ਕਈ ਦਫ਼ਾ ਅਸੀਂ ਕਹਿੰਦੇ ਹਾਂ ਕਿ ਜਿਹਨੇ ਸਾਨੂੰ ਨੁਕਸਾਨ ਪਹੁੰਚਾਇਆ, ਜਿਹਦੇ ਤੋਂ ਸਾਨੂੰ ਸ਼ਿਕਾਇਤ ਏ, ਅਗਰ ਉਹ ਸਾਡੇ ਕੋਲੋਂ ਮਾਫ਼ੀ ਮੰਗੇਗਾ ਤਾਂ ਫਿਰ ਮੈਂ ਉਹਨੂੰ ਮਾਫ਼ ਕਰਨਾ ਹੈ, ਨਹੀਂ ਤਾਂ ਮੈਂ ਉਹਨੂੰ ਮਾਫ਼ ਨਹੀਂ ਕਰਨਾ। ਇਹ ਦਫ਼ਾ ਸਾਡੇ ਅੰਦਰ 'ਤੇ ਇੰਨਾ ਗੁੱਸਾ ਹੁੰਦਾ ਕਿ ਅਸੀਂ ਇੱਕ ਦੂਜੇ ਨੂੰ ਵੇਖਣਾ ਪਸੰਦ ਨਹੀਂ ਕਰਦੇ। ਪਰ ਸਾਥੀਓ, ਖੁਦਾਵੰਦ ਕਲਾਮ ਫਰਮਾਉਂਦਾ ਹੈ ਕਿ ਅਗਰ ਅਸੀਂ ਕਾਮਿਲ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹਾਂ, ਅਗਰ ਅਸੀਂ ਖੁਦਾ ਦੇ ਹਜ਼ੂਰ ਪਸੰਦੀਦਾ ਠਹਿਰਨਾ ਚਾਹੁੰਦੇ ਹਾਂ, ਤਾਂ ਫਿਰ ਅਸੀਂ ਖੁਦ ਆਪਣੇ ਭਰਾਵਾਂ ਦੇ ਕੋਲ ਜਾਈਏ, ਆਪਣੀ ਭੈਣਾਂ ਦੇ ਕੋਲ ਜਾਈਏ। ਅਗਰ ਉਹਨਾਂ ਨੇ ਭਾਵੇਂ ਸਾਨੂੰ ਨੁਕਸਾਨ ਵੀ ਪਹੁੰਚਾਇਆ ਹੈ, ਤਾਂ ਫਿਰ ਵੀ ਅਸੀਂ ਖੁਦ ਪਹਿਲਾਂ ਉਹਨਾਂ ਕੋਲ ਜਾਈਏ, ਉਹਨਾਂ ਨੂੰ ਕਹੀਏ ਕਿ ਮੈਂ ਆਪਣੀ ਨਾਰਾਜ਼ਗੀ ਨੂੰ ਖਤਮ ਕਰਨਾ ਵਾਂ, ਅਤੇ ਆਪਣੇ ਰਿਸ਼ਤੇ ਨੂੰ, ਆਪਣੀ ਮੁਹੱਬਤ ਨੂੰ ਵਾਪਸ ਬਹਾਲ ਕਰਨਾ। ਸਾਥੀਓ, ਅਸੀਂ ਗਿਲੇ ਸ਼ਿਕਵੇ ਛੱਡ ਕੇ ਇੱਕ ਦੂਜੇ ਨਾਲ ਪਿਆਰ ਮੁਹੱਬਤ ਕਰੀਏ। ਅਸੀਂ ਵੇਖਦੇ ਕਿ ਜਦੋਂ ਖੁਦਾਵੰਦ ਯਿਸੂ ਮਸੀਹ ਸਲੀਬ 'ਤੇ ਸਨ, ਉਸ ਵੇਲੇ ਯਿਸੂ ਮਸੀਹ ਨੇ ਆਪਣੇ ਦੁਸ਼ਮਣਾਂ ਦੇ ਲਈ ਅਦੁਆ ਕੀਤੀ ਕਿ ਖੁਦਾਵੰਦ ਇਹਨਾਂ ਨੂੰ ਮਾਫ਼ ਕਰ, ਕਿਉਂਕਿ ਨਹੀਂ ਜਾਣਦੇ। ਸਾਥੀਓ, ਯਿਸੂ ਮਸੀਹ ਨੇ ਨਾ ਸਿਰਫ ਉਹਨਾਂ ਨੂੰ ਮਾਫ਼ ਕੀਤਾ, ਬਲਕਿ ਅਸੀਂ ਵੇਖਦੇ ਕਿ ਉਹਨੇ ਖੁਦਾ ਦੇ ਅੱਗੇ ਵੀ ਅਦੁਆ ਕੀਤੀ ਕਿ ਖੁਦਾ ਇਹਨਾਂ ਨੂੰ ਮਾਫ਼ ਕਰ, ਕਿਉਂਕਿ ਨਹੀਂ ਜਾਣਦੇ। ਕਿ ਅਸੀਂ ਯਿਸੂ ਮਸੀਹ ਵਾਂਗੂ ਦਾ ਰਵੱਈਆ ਅਪਣਾਉਂਦੇ ਹਾਂ। ਅਸੀਂ ਵੇਖਦੇ ਕਿ ਉਹਨਾਂ ਲੋਕਾਂ ਨੇ ਤਾਂ ਯਿਸੂ ਮਸੀਹ ਕੋਲ ਮਾਫ਼ੀ ਨਹੀਂ ਮੰਗੀ ਸੀ ਜਿਨ੍ਹਾਂ ਨੇ ਯਿਸੂ ਮਸੀਹ ਨੂੰ ਸਲੀਬ 'ਤੇ ਚੜਾਇਆ ਸੀ, ਪਰ ਇਹਦੇ ਬਾਵਜੂਦ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਉਹਨਾਂ ਨੂੰ ਮਾਫ਼ ਕੀਤਾ। ਯਿਸੂ ਮਸੀਹ ਨੇ ਮੁਹੱਬਤ ਦਾ ਪਹਿਲਾ ਕਦਮ ਖੁਦ ਉਠਾਇਆ, ਉਹਨੇ ਪਹਿਲ ਕੀਤੀ। ਸੋ ਅਸੀਂ ਵੀ ਪਹਿਲ ਕਰੀਏ, ਮੁਹੱਬਤ ਕਰਨ ਵਿੱਚ ਪਹਿਲਾ ਕਦਮ ਉਠਾਈਏ, ਤਾਂ ਕਿ ਖੁਦਾਵੰਦ ਸਾਨੂੰ ਬਰਕਤ ਦੇਵੇ। ਔਰ ਫਿਰ ਸਾਥੀਓ, ਯਿਸੂ ਮਸੀਹ ਫਰਮਾਉਂਦੇ ਨੇ ਕਿ ਤੁਸੀਂ ਸੁਣ ਚੁੱਕੇ ਸੋ ਕਿ ਜ਼ਨਾ ਨਾ ਕਰੀ, ਪਰ ਮੈਂ ਤੁਹਾਨੂੰ ਕਹਿੰਦਾ ਵਾਂ ਕਿ ਜਿਹਨੇ ਵੀ ਬੁਰੀ ਖੁਆਇਸ਼ ਦੇ ਨਾਲ, ਬੁਰੀ ਨਜ਼ਰ ਦੇ ਨਾਲ ਕਿਸੇ ਵੀ ਔਰਤ ਨੂੰ ਵੇਖਿਆ, ਉਹ ਆਪਣੇ ਦਿਲ ਵਿੱਚ ਗੁਨਾਹ ਕਰ ਚੁੱਕਿਆ। ਸੋ ਅਗਰ ਤੇਰੀ ਸੱਜੀ ਅੱਖ ਤੈਨੂੰ ਠੋਕਰ ਪਹੁੰਚਾਉਂਦੀ ਹੈ, ਤਾਂ ਤੂੰ ਉਹਨੂੰ ਕੱਢ ਦੇ, ਕਿਉਂਕਿ ਤੇਰੇ ਲਈ ਆ ਬਿਹਤਰ ਹੈ ਕਿ ਤੂੰ ਜਹਨਮ ਵਿੱਚ ਜਾਣ ਤੋਂ ਬਚ ਸਕੇ। ਸਾਥੀਓ, ਇਸ ਦਰਅਸਲ ਯਿਸੂ ਮਸੀਹ ਇਸ ਹੁਕਮ ਦੀ ਵਜ਼ਾਹਤ ਕੁਝ ਇਸ ਤਰ੍ਹਾਂ ਕਰਦੇ ਨੇ, ਜਿਵੇਂ ਕਿ ਅਸੀਂ ਸ਼ਰੀਅਤ ਵਿੱਚ ਆਹ ਹੁਕਮ ਪਾਉਂਦੇ ਹਾਂ ਕਿ ਤੂੰ ਜ਼ਨਾ ਨਾ ਕਰੀ। ਯਿਸੂ ਮਸੀਹ ਐਸੀ ਸ਼ਰੀਅਤ ਦਾ, ਐਸੇ ਹੁਕਮ ਦਾ ਹਵਾਲਾ ਦੇ ਕੇ ਇਹਨੂੰ ਮਜ਼ੀਦ ਬਿਆਨ ਕਰਦੇ ਨੇ, ਅਤੇ ਸਾਨੂੰ ਆਹ ਗੱਲ ਦੱਸਦੇ ਨੇ ਕਿ ਅਗਰ ਕੋਈ ਸ਼ਖਸ ਬੁਰੀ ਨਜ਼ਰ ਨਾਲ ਕਿਸੇ ਵੀ ਔਰਤ ਨੂੰ ਵੇਖਦਾ ਹੈ, ਇਹਦਾ ਮਤਲਬ ਹੈ ਕਿ ਉਹ ਆਪਣੇ ਦਿਲ ਵਿੱਚ ਉਹਦੇ ਨਾਲ ਜ਼ਨਾ ਯਾਨੀ ਕਿ ਗੁਨਾਹ ਕਰ ਚੁੱਕੇ ਹੈ। ਸੋ ਯਿਸੂ ਮਸੀਹ ਚਾਹੁੰਦੇ ਨੇ ਕਿ ਅਸੀਂ ਮੁਕੰਮਲ ਤੌਰ ਨਾਲ ਗੁਨਾਹ ਤੋਂ ਦੂਰ ਰਹੀਏ, ਅਸੀਂ ਗੁਨਾਹ ਦੇ ਨੇੜੇ ਵੀ ਨਾ ਲੱਗੀਏ। ਬੁਰਾਈ ਕਰਨਾ ਤਾਂ ਦੂਰ ਦੀ ਗੱਲ, ਅਸੀਂ ਬੁਰਾਈ ਦੇ ਬਾਰੇ ਸੋਚੀਏ ਵੀ ਨਾ। ਸੋ ਯਿਸੂ ਮਸੀਹ ਬੜੇ ਵਾਜ਼ੇ ਤੌਰ ਨਾਲ ਸਾਨੂੰ ਆਹ ਗੱਲ ਸਿਖਾਉਂਦੇ ਨੇ ਕਿ ਕਿਸ ਤਰ੍ਹਾਂ ਅਸੀਂ ਹੌਲਨਾਕ ਬੁਰਾਈਆਂ ਤੋਂ ਦੂਰ ਰਹਿ ਸਕਦੇ ਹਾਂ। ਔਰ ਫਿਰ ਸਾਥੀ, ਉਸ ਵੇਲੇ ਕਿ ਯਿਸੂ ਮਸੀਹ ਨੇ ਇੱਕ ਹੋਰ ਨੁਕਤੇ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ, ਅਤੇ ਆਹ ਸੀ, ਯਿਸੂ ਮਸੀਹ ਨੇ ਫਰਮਾਇਆ ਕਿ ਆਹ ਕਿਹਾ ਗਿਆ ਸੀ ਕਿ ਜਿਹੜਾ ਕੋਈ ਆਪਣੀ ਬੀਵੀ ਨੂੰ ਛੱਡੇ, ਉਹ ਉਹਨੂੰ ਤਲਾਕਨਾਮਾ ਲਿਖ ਕੇ ਦੇਵੇ। ਪਰ ਮੈਂ ਤੁਹਾਨੂੰ ਕਹਿੰਦਾ ਵਾਂ ਕਿ ਜਿਹੜਾ ਕੋਈ ਆਪਣੀ ਬੀਵੀ ਨੂੰ ਹਰਾਮਕਾਰੀ ਦੇ ਸਿਵਾ ਕਿਸੇ ਹੋਰ ਸਬਬ ਨਾਲ ਛੱਡਦਾ, ਉਹ ਉਹਦੇ ਨਾਲ ਜ਼ਨਾ ਕਰਦਾ, ਅਤੇ ਜਿਹੜਾ ਕੋਈ ਉਸ ਛੱਡੀ ਹੋਈ ਨਾਲ ਵਿਆਹ ਕਰਦਾ, ਉਹ ਗੁਨਾਹ ਕਰਦਾ। ਸਾਥੀ, ਉਹ ਖੁਦਾਵੰਦ ਯਿਸੂ ਮਸੀਹ ਉਸ ਵੇਲੇ ਦੇ ਮੁਆਸ਼ਰੇ ਦੇ ਲੋਕਾਂ ਨੂੰ ਵੇਖਦੇ ਹੋਏ ਹਾਂ, ਉਹਨਾਂ ਦੇ ਨਾਲ ਆ ਕਲਾਮ ਕਰਦੇ ਨੇ ਕਿ ਜਿਹੜਾ ਕੋਈ ਆਪਣੀ ਬੀਵੀ ਨੂੰ ਤਲਾਕ ਦਿੰਦਾ, ਉਹਨੂੰ ਛੱਡ ਦਿੰਦਾ, ਜਦਕਿ ਉਹਦੀ ਬੀਵੀ ਦੀ ਕੋਈ ਗਲਤੀ ਵੀ ਨਹੀਂ, ਉਹ ਕਿਸੇ ਗੁਨਾਹ ਵਿੱਚ ਮੁਲਵਿਸ ਵੀ ਨਹੀਂ, ਅਗਰ ਉਹ ਉਹਨੂੰ ਬੇਫਾਇਦਾ ਛੱਡ ਦਿੰਦਾ, ਇਹਦਾ ਮਤਲਬ ਹੈ ਕਿ ਉਹ ਗੁਨਾਹ ਕਰਦਾ। ਯਿਸੂ ਮਸੀਹ ਨੇ ਫਰਮਾਇਆ ਕਿ ਜਿਹੜਾ ਕੋਈ ਆਪਣੀ ਬੀਵੀ ਨੂੰ ਹਰਾਮ ਕਰ ਦੇ ਸਿਵਾ ਕਿਸੇ ਹੋਰ ਵਜ੍ਹਾ ਤੋਂ ਛੱਡਦਾ, ਉਹ ਗੁਨਾਹ ਕਰਦਾ, ਉਹ ਬੁਰਾ ਕੰਮ ਕਰਦਾ, ਅਤੇ ਜਿਹੜਾ ਕੋਈ ਉਸ ਛੱਡੀ ਹੋਈ ਨਾਲ ਵਿਆਹ ਕਰਦਾ, ਉਹ ਵੀ ਗੁਨਾਹ ਕਰਦਾ। ਸਾਥੀਓ, ਜਿਸ ਤਰ੍ਹਾਂ ਅੱਜ ਦੇ ਦੌਰ ਵਿੱਚ ਅਸੀਂ ਵੇਖਦੇ ਕਿ ਲੋਕਾਂ ਨੇ ਤਲਾਕ ਨੂੰ ਇੱਕ ਆਮ ਜਿਹੀ ਸ਼ੈਅ ਸਮਝ ਲਿਆ, ਦੋ ਦੋ ਤਿੰਨ ਤਿੰਨ ਬੀਵੀਆਂ ਕਰਨਾ ਪਸੰਦ ਕਰਦੇ ਨੇ ਕਈ ਲੋਕ, ਅਤੇ ਕਈ ਔਰਤਾਂ ਵੀ ਬਹੁਤ ਸਾਰੀਆਂ ਸ਼ਾਦੀਆਂ ਕਰਨਾ ਪਸੰਦ ਕਰਦੇ ਨੇ। ਸੋ ਯਿਸੂ ਮਸੀਹ ਦਾ ਕਲਾਮ ਹਰ ਇੱਕ ਦੇ ਲਈ ਹੈ। ਯਿਸੂ ਮਸੀਹ ਚਾਹੁੰਦਾ ਕਿ ਅਸੀਂ ਸ਼ਾਦੀ ਦੀ ਪਾਕ ਅਤੇ ਮੁਕੱਦਸ ਰਸਮ ਨੂੰ ਜਾਣੀਏ ਕਿ ਖੁਦਾ ਦੀ ਕਾਇਮ ਕਰਦਾ ਹੈ, ਖੁਦਾ ਨੇ ਇਸ ਪਾਕ ਰਸਮ ਨੂੰ ਕਾਇਮ ਕੀਤਾ ਹੈ। ਅਗਰ ਅਸੀਂ ਇਹਨੂੰ ਨਪਾਕ ਕਰਨੇ ਹਾਂ, ਅਗਰ ਅਸੀਂ ਇਹਨੂੰ ਮੁਕੱਦਸ ਨਹੀਂ ਜਾਣਦੇ ਅਤੇ ਜ਼ਨਾਕਾਰੀ ਦੀ, ਹਰਾਮਕਾਰੀ ਦੀ ਜ਼ਿੰਦਗੀ ਗੁਜ਼ਾਰਨਾ ਪਸੰਦ ਕਰਦੇ ਹਾਂ, ਤਾਂ ਮਤਲਬ ਹੈ ਕਿ ਅਸੀਂ ਗੁਨਾਹ ਕਰਨੇ ਹਾਂ। ਅਤੇ ਸਾਥੀ, ਖੁਦਾਵੰਦ ਕਲਾਮ ਫਰਮਾਉਂਦਾ ਹੈ ਕਿ ਗੁਨਾਹ ਦੀ ਮਜ਼ਦੂਰੀ ਮੌਤ ਹੈ। ਅਸੀਂ ਵੇਖਦੇ ਕਿ ਬਹੁਤ ਸਾਰੇ ਲੋਕ ਇਹ ਸਵਾਲ ਕਰਦੇ ਨੇ ਕਿ ਜੀ, ਇੱਕ ਤੋਂ ਜ਼ਿਆਦਾ ਬੀਵੀਆਂ ਕਰਨਾ ਗੁਨਾਹ ਤਾਂ ਨਹੀਂ? ਕਿ ਅਸੀਂ ਇੱਕ ਤੋਂ ਜ਼ਿਆਦਾ ਬੀਵੀਆਂ ਕਰ ਸਕਦੇ ਹਾਂ, ਕਿ ਬਾਈਬਲ ਮੁਕੱਦਸ ਇਸ ਗੱਲ ਦੀ ਇਜਾਜ਼ਤ ਦਿੰਦੀ ਹੈ ਕਿ ਤੁਸੀਂ ਇੱਕ ਤੋਂ ਜ਼ਿਆਦਾ ਬੀਵੀਆਂ ਕਰ ਸਕੋ। ਸਾਥੀਓ, ਅਸੀਂ ਉਸਨੇ ਕਿ ਯਿਸੂ ਮਸੀਹ ਨੇ ਬੜੇ ਵਾਜ਼ੇ ਤੌਰ ਨਾਲ ਸਾਨੂੰ ਦੱਸਿਆ ਹੈ ਕਿ ਉਹਦਾ ਕਲਾਮ ਕੀ ਹੈ। ਬਾਈਬਲ ਮੁਕੱਦਸ ਵਿੱਚ ਅਸੀਂ ਖੁਦਾਵੰਦ ਆਪਣੇ ਖੁਦਾ ਦਾ ਕਲਾਮ ਪਾਉਂਦੇ ਹਾਂ, ਖੁਦਾਵੰਦ ਆਪਣੇ ਖੁਦਾ ਦੀ ਤਾਲੀਮ ਪਾਉਂਦੇ ਹਾਂ ਕਿ ਸ਼ਾਦੀ ਕਰਨਾ ਅੱਛੀ ਗੱਲ ਹੈ, ਕਿਉਂਕਿ ਆ ਪਾਕ ਅਤੇ ਮੁਕੱਦਸ ਰਸਮ ਹੈ ਜਿਹੜੀ ਕਿ ਖੁਦਾ ਨੇ ਕਾਇਮ ਕੀਤੀ ਹੈ। ਪਰ ਜਿਹੜਾ ਆਪਣੀ ਬੀਵੀ ਨੂੰ ਛੱਡਦਾ, ਜਿਹੜਾ ਇੱਕ ਤੋਂ ਜ਼ਿਆਦਾ ਬੀਵੀਆਂ ਕਰਦਾ, ਇਹਦਾ ਮਤਲਬ ਹੈ ਕਿ ਉਹ ਖੁਦਾ ਦੀ ਮੁਕੱਦਸ ਰਸਮ ਨੂੰ ਨਾਚੀਜ਼ ਜਾਂਦਾ। ਅਗਰ ਕੋਈ ਆਪਣੀ ਬੀਵੀ ਨੂੰ ਛੱਡਦਾ ਹਰਾਮਕਾਰੀ ਦੇ ਸਿਵਾ ਕਿਸੇ ਹੋਰ ਵਜ੍ਹਾ ਤੋਂ, ਇਹਦਾ ਮਤਲਬ ਹੈ ਕਿ ਉਹ ਗੁਨਾਹ ਕਰਦਾ। ਸੋ ਇੱਕ ਵਜ੍ਹਾ ਬਿਆਨ ਕੀਤੀ ਗਈ ਹੈ ਜਿਸ ਸਬਬ ਨਾਲ ਔਰਤ ਨੂੰ ਜਾਂ ਮਰਦ ਨੂੰ ਛੱਡਣਾ ਵਾਜਿਬ ਹੈ ਅਤੇ ਉਹ ਗੁਨਾਹ ਹਰਾਮ ਕਰਦਾ। ਪਰ ਅਗਰ ਕੋਈ ਸ਼ੋਹਰ ਜਾਂ ਬੀਵੀ ਹਰਾਮਕਾਰੀ ਦੇ ਸਿਵਾ ਕਿਸੇ ਹੋਰ ਸਬਬ ਨਾਲ ਛੱਡਦਾ ਹੈ ਜਾਂ ਛੱਡਦੀ ਹੈ ਅਤੇ ਉਹ ਗੁਨਾਹ ਕਰਦਾ। ਫਿਰ ਸਾਥੀ ਯਿਸੂ ਮਸੀਹ ਨੇ ਫਰਮਾਇਆ ਕਿ ਤੁਸੀਂ ਸੁਣ ਚੁੱਕੇ ਹੋ ਕਿ ਝੂਠੀ ਕਸਮ ਨਾ ਖਾਏ ਬਲਕਿ ਆਪਣੀ ਕਸਮਾਂ ਖੁਦਾ ਦੇ ਲਈ ਪੂਰੀਆਂ ਕਰੀ। ਪਰ ਮੈਂ ਤੁਹਾਨੂੰ ਕਹਿੰਦਾ ਵਾਂ ਕਿ ਬਿਲਕੁਲ ਕਸਮ ਨਾ ਖਾਇਆ ਜੇ ਨਾ ਆਸਮਾਨ ਦੀ ਕਿਉਂਕਿ ਉਹ ਖੁਦਾ ਤਖ਼ਤ ਹੈ ਅਤੇ ਨਾ ਜ਼ਮੀਨ ਦੀ ਕਿਉਂਕਿ ਉਹ ਉਹਦੇ ਪੈਰਾਂ ਦੀ ਚੌਕੀ ਹੈ। ਔਰ ਫਿਰ ਯਿਸੂ ਮਸੀਹ ਨੇ ਆਪਣੇ ਕਲਾਮ ਨੂੰ ਜਾਰੀ ਰੱਖਦੇ ਹੋਇਆਂ ਫਰਮਾਇਆ ਕਿ ਤੁਹਾਡਾ ਕਲਾਮ ਹਾਂ ਦੀ ਜਗ੍ਹਾ ਹਾਂ ਅਤੇ ਨਹੀਂ ਦੀ ਜਗ੍ਹਾ ਨਹੀਂ ਹੋਣਾ ਚਾਹੀਦਾ, ਕਿਉਂਕਿ ਇਸ ਤੋਂ ਜ਼ਿਆਦਾ ਹੋਣਾ ਵਧੀ ਹੈ। ਸੋ ਸਾਥੀ ਉਸ ਵੀ ਨੇ ਕਿ ਖੁਦਾ ਦੀ ਯਿਸੂ ਮਸੀਹ ਸਾਨੂੰ ਉਹ ਸੁਨਹਿਰੇ ਅਸੂਲ ਦੱਸਦੇ ਨੇ, ਸਾਡੇ ਸਾਹਮਣੇ ਐਸਾ ਬੇਸ਼ਕੀਮਤ ਕਲਾਮ ਪੇਸ਼ ਕਰਦੇ ਨੇ ਜਿਹਦੇ 'ਤੇ ਅਮਲ ਕਰਦੇ ਹੋਏ ਅਸੀਂ ਕਾਮਿਲ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਜਦੋਂ ਅਸੀਂ ਇਹਨਾਂ ਗੱਲਾਂ ਨੂੰ ਆਪਣੇ ਜ਼ਿਹਨ ਵਿੱਚ ਰੱਖਾਂਗੇ, ਇਹਨਾਂ ਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਗੁਜ਼ਾਰਾਂਗੇ, ਉਸ ਵੇਲੇ ਯਕੀਨਨ ਅਸੀਂ ਖੁਦਾ ਦੇ ਹਜ਼ੂਰ ਬੇਅਬ ਠਹਿਰਾਂਗੇ। ਸਾਥੀ ਯਿਸੂ ਮਸੀਹ ਨੇ ਆ ਵੀ ਫਰਮਾਇਆ ਹੈ ਕਿ ਤੁਸੀਂ ਸੁਣ ਚੁੱਕੇ ਹੋ ਕਿ ਕਿਹਾ ਗਿਆ ਸੀ ਕਿ ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ, ਪਰ ਮੈਂ ਤੁਹਾਨੂੰ ਕਹਿੰਦਾ ਵਾਂ ਕਿ ਸਰੀਰ ਦਾ ਮੁਕਾਬਲਾ ਨਾ ਕਰੋ, ਬਲਕਿ ਜਿਹੜਾ ਕੋਈ ਤੁਹਾਡੇ ਸੱਜੇ ਗੱਲ 'ਤੇ ਥੱਪੜ ਮਾਰੇ, ਦੂਜਾ ਵੀ ਗੱਲ ਤੁਸੀਂ ਉਹਦੇ ਵੱਲ ਕਰ ਦਵੋ। ਸਾਥੀਓ, ਯਿਸੂ ਮਸੀਹ ਨੇ ਆ ਕਲਾਮ ਇਸ ਲਈ ਲੋਕਾਂ ਦੇ ਨਾਲ ਕੀਤਾ ਕਿਉਂਕਿ ਰੋਮੀ ਲੋਕ ਅਤੇ ਫੱਕੀ ਅਤੇ ਫਰੀਸੀ ਹਮੇਸ਼ਾ ਆਪਣੇ ਦਿਲਾਂ ਵਿੱਚ ਬਦਲਾ ਲੈਣ ਦੀ ਰੂਹ ਰੱਖਦੇ ਸਨ। ਨਾ ਸਿਰਫ ਰੋਮੀ ਲੋਕ ਬਲਕਿ ਫੱਕੀ ਅਤੇ ਫਰੀਸੀ ਵੀ ਕਦੇ ਵੀ ਉਹ ਮੌਕਾ ਨਹੀਂ ਗਵਾਉਂਦੇ ਸਨ ਜਿਹਦੇ ਵਿੱਚ ਉਹ ਆਪਣੇ ਦੁਸ਼ਮਣਾਂ ਨੂੰ ਅਜ਼ੀਅਤ ਦੇ ਸਕਣ, ਉਹਨਾਂ ਨੂੰ ਪਰੇਸ਼ਾਨ ਕਰ ਸਕਣ ਜਾਂ ਸਜ਼ਾ ਦੇ ਸਕਣ। ਸੋ ਯਿਸੂ ਮਸੀਹ ਨੇ ਇੱਥੇ ਸਾਨੂੰ ਗੱਲ ਸਿਖਾਉਣਾ ਚਾਹੀਏ ਕਿ ਅਸੀਂ ਬਦਲਾ ਲੈਣ ਦੀ ਰੂਹ ਨੂੰ ਨਾ ਅਪਣਾਈਏ, ਬਲਕਿ ਅਸੀਂ ਮੁਹੱਬਤ ਦੀ ਰੂਹ ਨੂੰ ਅਪਣਾਈਏ। ਅਸੀਂ ਕਿਸੇ ਦਾ ਵੀ ਮੁਕਾਬਲਾ ਨਾ ਕਰੀਏ, ਲੜਾਈ ਝਗੜੇ ਵਿੱਚ ਨਾ ਪਈਏ, ਬਲਕਿ ਅਸੀਂ ਆਪਣੇ ਆਪ ਨੂੰ ਇਹਨਾਂ ਸ਼ਾਵਾਂ ਤੋਂ ਦੂਰ ਰੱਖੀਏ। ਪਰ ਅਗਰ ਕਿਸੇ ਮੋੜ 'ਤੇ ਕੋਈ ਸ਼ਖਸ ਸਾਨੂੰ ਗਾਲੀ ਦਿੰਦਾ, ਸਾਡੇ ਨਾਲ ਲੜਾਈ ਝਗੜਾ ਕਰਦਾ, ਸਾਨੂੰ ਮਾਰਦਾ, ਤਾਂ ਅਸੀਂ ਉਸ ਵੇਲੇ ਸਿਰਫ ਆਪਣਾ ਬਚਾਓ ਕਰੀਏ, ਨਾ ਕਿ ਉਹਦਾ ਮੁਕਾਬਲਾ ਕਰੀਏ। ਸਾਥੀਓ, ਅਗਰ ਅਸੀਂ ਗਾਲੀ ਦੇ ਬਦਲੇ ਗਾਲੀ ਦੇਵਾਂਗੇ, ਅਗਰ ਅਸੀਂ ਲੜਾਈ ਦੇ ਬਦਲੇ ਲੜਾਈ ਕਰਾਂਗੇ, ਅਗਰ ਅਸੀਂ ਮੁਕਾਬਲੇ ਦੀ ਰੂਹ ਰੱਖਾਂਗੇ, ਤਾਂ ਫਿਰ ਯਾਦ ਰੱਖੋ ਸਾਡੇ ਵਿੱਚ ਅਤੇ ਉਹਨਾਂ ਵਿੱਚ ਕੋਈ ਫਰਕ ਨਾ ਰਹੇਗਾ। ਸਾਥੀਓ, ਬੇਸ਼ੱਕ ਇਹਨਾਂ ਗੱਲਾਂ 'ਤੇ ਅਮਲ ਕਰਨਾ ਮੁਸ਼ਕਲ ਲੱਗਦਾ ਹੈ, ਪਰ ਸਾਥੀ ਤੁਸੀਂ ਇਹ ਗੱਲ ਸੋਚੋ ਕਿ ਜਦੋਂ ਅਸੀਂ ਇਹਨਾਂ ਗੱਲਾਂ 'ਤੇ ਅਮਲ ਕਰਾਂਗੇ, ਖੁਦਾਵੰਦ ਕਿੰਨਾ ਹੀ ਖੁਸ਼ ਹੋਏਗਾ। ਅਸੀਂ ਵੇਖਦੇ ਕਿ ਯਿਸੂ ਮਸੀਹ ਜਦੋਂ ਇਸ ਦੁਨੀਆਂ ਵਿੱਚ ਸਨ, ਜਿਸਮਾਨੀ ਬਦਨ ਵਿੱਚ, ਉਸ ਵੇਲੇ ਲੋਕਾਂ ਨੇ ਯਿਸੂ ਮਸੀਹ ਨੂੰ ਬੜਾ ਤੰਗ ਕੀਤਾ, ਯਿਸੂ ਮਸੀਹ ਨੂੰ ਸਤਾਇਆ, ਯਿਸੂ ਮਸੀਹ ਨੂੰ ਬੁਰਾ ਭਲਾ ਕਿਹਾ, ਯਿਸੂ ਮਸੀਹ ਨੂੰ ਮਾਰਿਆ, ਪਰ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਕਦੇ ਵੀ ਉਹਨਾਂ ਦਾ ਮੁਕਾਬਲਾ ਨਾ ਕੀਤਾ। ਬਾਈਬਲ ਮੁਕੱਦਸ ਵਿੱਚ ਅਸੀਂ ਇੱਕ ਜਗ੍ਹਾ ਗੱਲ ਪੜ੍ਹਦੇ ਹਾਂ ਕਿ ਯਿਸੂ ਮਸੀਹ ਨੇ ਆ ਫਰਮਾਇਆ ਕਿ ਅਗਰ ਮੈਂ ਚਾਹਾਂ ਤਾਂ ਆਪਣੀ ਮਦਦ ਲਈ ਆਸਮਾਨ ਤੋਂ ਬਾਰਾ ਤੁਮਨ ਫਰਿਸ਼ਤੇ ਮੰਗਵਾ ਸਕਣਾ। ਪਰ ਸਾਥੀ, ਉਸ ਵੇਖਦੇ ਕਿ ਯਿਸੂ ਮਸੀਹ ਨੇ ਇੰਜ ਨਾ ਕੀਤਾ। ਯਿਸੂ ਮਸੀਹ ਦੇ ਕੋਲ ਤਾਂ ਇਖਤਿਆਰ ਵੀ ਸੀ, ਕੁਦਰਤ ਵੀ ਸੀ, ਕਿਉਂਕਿ ਉਹ ਹਰ ਸ਼ੈ ਤੇ ਕਾਦਰ ਹੈ। ਪਰ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਮੁਹੱਬਤ ਦੀ ਰੂਹ ਨੂੰ ਅਪਣਾਇਆ। ਉਹ ਹਮੇਸ਼ਾ ਆਪਣੇ ਦੁਸ਼ਮਣਾਂ ਦੇ ਨਾਲ ਮੁਹੱਬਤ ਰੱਖਦਾ, ਉਹਨੇ ਹਮੇਸ਼ਾ ਆਪਣੇ ਦੁਸ਼ਮਣਾਂ ਦੇ ਨਾਲ ਅੱਛਾ ਸਲੂਕ ਕੀਤਾ। ਸੋ ਅਸੀਂ ਬੁਰਾਈ ਦਾ ਮੁਕਾਬਲਾ ਬੁਰਾਈ ਦੇ ਨਾਲ ਨਾ ਕਰੀਏ, ਬਲਕਿ ਅਸੀਂ ਬੁਰਾਈ ਦਾ ਮੁਕਾਬਲਾ ਮੁਹੱਬਤ ਨਾਲ ਕਰੀਏ, ਨੇਕੀ ਨਾਲ ਕਰੀਏ, ਕਿਉਂਕਿ ਬੁਰਾਈ ਤੇ ਨੇਕੀ ਹੀ ਗਾਲਿਬ ਆ ਸਕਦੀ ਹੈ। ਅਗਰ ਅਸੀਂ ਬੁਰਾਈ ਨੂੰ ਖਤਮ ਕਰਨਾ ਚਾਹੁੰਦੇ ਹਾਂ, ਅਗਰ ਅਸੀਂ ਬੁਰਾਈ ਦਾ ਮੁਕਾਬਲਾ ਕਰਨਾ ਚਾਹੁੰਦੇ ਹਾਂ, ਤਾਂ ਫਿਰ ਅਸੀਂ ਮੁਹੱਬਤ ਦੀ ਰੂਹ ਨੂੰ ਅਪਣਾਈਏ, ਰਾਸਤਬਾਜ਼ੀ ਦੇ ਕੰਮਾਂ ਨੂੰ ਅਪਣਾਈਏ, ਤਾਂ ਕਿ ਅਸੀਂ ਇਹਨਾਂ ਸ਼ਾਵਾਂ 'ਤੇ ਗਾਲਿਬ ਆਈਏ। ਔਰ ਫਿਰ ਸਾਥੀ, ਉਹ ਖੁਦਾ ਦੀ ਯਿਸੂ ਮਸੀਹ ਨੇ ਕਾਮਿਲ ਜ਼ਿੰਦਗੀ ਗੁਜ਼ਾਰਨ ਦੇ ਲਈ ਆ ਵੀ ਰਹਿਨਮਾ ਅਸੂਲ ਸਾਨੂੰ ਦੱਸਿਆ ਹੈ ਕਿ ਅਸੀਂ ਆਪਣੇ ਦੁਸ਼ਮਣਾਂ ਦੇ ਨਾਲ ਮੁਹੱਬਤ ਰੱਖੀਏ ਅਤੇ ਆਪਣੇ ਸਤਾਨ ਵਾਲਿਆਂ ਦੇ ਲਈ ਦੁਆ ਕਰੀਏ। ਯਿਸੂ ਮਸੀਹ ਨੇ ਫਰਮਾਇਆ ਕਿ ਤੁਸੀਂ ਸੁਣ ਚੁੱਕੇ ਹੋ ਕਿ ਕਿਹਾ ਗਿਆ ਸੀ ਕਿ ਆਪਣੇ ਪੜੋਸੀਆਂ ਦੇ ਨਾਲ ਮੁਹੱਬਤ ਰੱਖੋ ਅਤੇ ਆਪਣੇ ਦੁਸ਼ਮਣਾਂ ਦੇ ਨਾਲ ਅਦਾਵਤ। ਪਰ ਮੈਂ ਤੁਹਾਨੂੰ ਕਹਿੰਦਾ ਵਾਂ ਕਿ ਤੁਸੀਂ ਆਪਣੇ ਦੁਸ਼ਮਣਾਂ ਦੇ ਨਾਲ ਮੁਹੱਬਤ ਰੱਖੋ ਅਤੇ ਆਪਣੇ ਸਤਾਨ ਵਾਲਿਆਂ ਦੇ ਲਈ ਦੁਆ ਕਰੋ, ਤਾਂ ਕਿ ਤੁਸੀਂ ਆਪਣੇ ਖੁਦਾ ਦੇ ਜਿਹੜਾ ਆਸਮਾਨ 'ਤੇ ਵੇ ਬੇਟੇ ਠਹਿਰੋ, ਕਿਉਂਕਿ ਉਹ ਆਪਣੇ ਸੂਰਜ ਨੂੰ ਬਦਾਂ 'ਤੇ ਅਤੇ ਨੇਕਾਂ 'ਤੇ ਇਨਕੇ ਦੋਵਾਂ 'ਤੇ ਚਮਕਾਉਂਦਾ ਹੈ ਅਤੇ ਰਾਸਤਬਾਜ਼ ਅਤੇ ਨਾਰਾਜ਼ ਦੋਵਾਂ 'ਤੇ ਮੀਂਹ ਬਰਸਾਉਂਦਾ ਹੈ। ਅਗਰ ਤੁਸੀਂ ਆਪਣੇ ਮੁਹੱਬਤ ਰੱਖਣ ਵਾਲਿਆਂ ਦੇ ਨਾਲ ਹੀ ਮੁਹੱਬਤ ਰੱਖੋਗੇ, ਤਾਂ ਤੁਹਾਡੇ ਲਈ ਕੀ ਅਜਰ ਹੈ? ਕੀ ਮਸੂਲ ਆਉਣ ਵਾਲੇ ਵੀ ਇੰਜ ਨਹੀਂ ਕਰਦੇ? ਅਗਰ ਤੁਸੀਂ ਸਿਰਫ ਆਪਣੇ ਭਰਾਵਾਂ ਨੂੰ ਹੀ ਸਲਾਮ ਕਰਦੇ ਹੋ, ਤਾਂ ਕੋਈ ਫਿਰ ਜ਼ਿਆਦਾ ਵੱਡਾ ਕੰਮ ਨਹੀਂ ਕਰਦੇ? ਕਿ ਗੈਰ ਕੌਮਾਂ ਦੇ ਲੋਕ ਇੰਜ ਨਹੀਂ ਕਰਦੇ? ਸੋ ਤੁਹਾਨੂੰ ਚਾਹੀਦਾ ਹੈ ਕਿ ਕਾਮਿਲ ਹੋਵੋ ਜਿਵੇਂ ਕਿ ਤੁਹਾਡਾ ਆਸਮਾਨੀ ਬਾਪ ਕਾਮਿਲ ਹੈ। ਸੋ ਸਾਥੀਓ, ਯਿਸੂ ਮਸੀਹ ਸਾਨੂੰ ਦੱਸਦੇ ਨੇ ਕਿ ਐਸਾ ਕਿਉਂ ਕਾਮਿਲ ਹੋਣਾ ਹੈ, ਕਿਉਂ ਕਾਮਿਲ ਜ਼ਿੰਦਗੀ ਇਸ ਦੁਨੀਆਂ ਵਿੱਚ ਗੁਜ਼ਾਰਨੀ ਹੈ, ਕਿਉਂਕਿ ਸਾਡਾ ਆਸਮਾਨੀ ਬਾਪ ਕਾਮਿਲ ਹੈ। ਸੋ ਜਦੋਂ ਅਸੀਂ ਯਿਸੂ ਵਿੱਚ ਕਾਮਿਲ ਜ਼ਿੰਦਗੀ ਗੁਜ਼ਾਰਾਂਗੇ, ਉਸ ਵੇਲੇ ਅਸੀਂ ਖੁਦਾਵੰਦ ਦੇ ਕਲਾਮ ਦੇ ਮੁਤਾਬਿਕ ਖੁਦਾ ਦੇ ਬੇਟੇ ਤੇ ਬੇਟੀਆਂ ਠਹਿਰਾਂਗੇ। ਸੋ ਸਾਥੀਓ, ਅੱਜ ਜਿਹੜੇ ਸੁਨਹਿਰੀ ਅਸੂਲ ਅਸਾਂ ਬਾਈਬਲ ਮੁਕੱਦਸ ਚੋਂ ਪੜ੍ਹੇ ਨੇ, ਜਾਣੇ ਨੇ, ਇਹਨਾਂ 'ਤੇ ਅਸਾਂ ਅਮਲ ਕਰਨਾ ਹੈ, ਕਿਉਂਕਿ ਇਹਨਾਂ 'ਤੇ ਅਮਲ ਕਰਨ ਨਾਲ ਹੀ ਅਸੀਂ ਕਾਮਿਲ ਜ਼ਿੰਦਗੀ ਯਿਸੂ ਵਿੱਚ ਗੁਜ਼ਾਰ ਸਕਦੇ ਹਾਂ। ਸਾਥੀਓ, ਯਿਸੂ ਮਸੀਹ ਦਾ ਆ ਕਲਾਮ ਸਾਡੇ ਵਾਸਤੇ ਇੱਕ ਲਲਕਾਰ ਹੈ, ਇੱਕ ਚੈਲੰਜ ਹੈ, ਜਿਹਨੂੰ ਅਸਾਂ ਈਮਾਨ ਦੇ ਨਾਲ ਕਬੂਲ ਕਰਨਾ ਹੈ। ਅਸਾਂ ਯਿਸੂ ਮਸੀਹ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਇਆਂ ਇਹਨਾਂ 'ਤੇ ਪੂਰਾ ਉਤਰਨਾ ਹੈ, ਕਿਉਂਕਿ ਜਦੋਂ ਅਸੀਂ ਇਸ ਮਿਆਰ 'ਤੇ ਪੂਰਾ ਉਤਰਾਂਗੇ, ਉਸ ਵੇਲੇ ਯਕੀਨਨ ਅਸੀਂ ਖੁਦਾ ਦੇ ਹਜ਼ੂਰ ਕਾਮਿਲ ਠਹਿਰਦੇ ਹੋਏ ਹਾਂ, ਖੁਦਾ ਦੇ ਬੇਟੇ ਅਤੇ ਬੇਟੀਆਂ ਠਹਿਰਾਂਗੇ, ਅਤੇ ਸਾਡਾ ਆਸਮਾਨੀ ਖੁਦਾ ਬਾਪ ਜਿਹੜਾ ਕਿ ਕਾਮਿਲ ਖੁਦਾ ਹੈ, ਉਹ ਸਾਨੂੰ ਬਰਕਤ 'ਤੇ ਬਰਕਤ ਦੇਵੇਗਾ। ਸੋ ਸਾਥੀਓ, ਆਖਿਰ ਵਿੱਚ ਮੈਂ ਖੁਦਾ ਦੀ ਖਾਦਮਾ ਮਿਸਿਜ਼ ਐਲਨ ਵਾਈਟ ਦਾ ਇੱਕ ਇਕਤਬਾਸ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹਾਂਗਾ। ਖੁਦਾ ਦੀ ਖਾਦਮਾ ਮਿਸਿਜ਼ ਐਲਨ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਾ ਨੰਬਰ 374 ਵਿੱਚ ਆਹ ਗੱਲ ਲਿਖਦੀ ਹੈ ਕਿ ਇੱਕ ਮਸੀਹੀ ਦਾ ਮਿਸਾਲੀ ਚਾਲ ਚੱਲਣ ਯਿਸੂ ਮਸੀਹ ਦੀ ਸਿਰਤ ਦੇ ਵਾਂਗੂ ਦਾ ਹੀ ਹੋ ਸਕਦਾ ਹੈ। ਜਿਵੇਂ ਖੁਦਾ ਦਾ ਬੇਟਾ ਆਪਣੀ ਜ਼ਿੰਦਗੀ ਵਿੱਚ ਕਾਮਿਲ ਸੀ, ਉਸੇ ਤਰ੍ਹਾਂ ਉਹਦੇ ਸ਼ਾਗਿਰਦਾਂ ਦਾ ਵੀ ਆਪਣੀ ਆਪਣੀ ਜ਼ਿੰਦਗੀ ਵਿੱਚ ਕਾਮਿਲ ਹੋਣਾ ਲਾਜ਼ਮ ਹੈ। ਯਿਸੂ ਮਸੀਹ ਮੁਜੱਸਮ ਹੋ ਕੇ ਸਾਡੇ ਦਰਮਿਆਨ ਰਿਹਾ, ਉਹ ਬਿਲਕੁਲ ਉਂਝਦਾ ਹੀ ਸੀ ਜਿਵੇਂ ਅਸੀਂ ਹਾਂ। ਉਹ ਵੀ ਸਾਡੀ ਤਰ੍ਹਾਂ ਭੁੱਖਾ ਪਿਆਸਾ ਅਤੇ ਥੱਕ ਜਾਂਦਾ ਸੀ, ਉਹ ਵੀ ਖਾਣਾ ਖਾ ਕੇ ਜ਼ਿੰਦਾ ਰਹਿੰਦਾ ਸੀ, ਆਰਾਮ ਫਰਮਾਉਂਦਾ ਸੀ ਅਤੇ ਤਾਜ਼ਗੀ ਪਾਉਂਦਾ ਸੀ। ਉਹ ਵੀ ਇਨਸਾਨੀ ਬਦਨ ਵਿੱਚ ਸਾਡੇ ਵਰਗਾ ਸੀ, ਪਰ ਫਿਰ ਵੀ ਉਹ ਬੇਇਲਜ਼ਾਮ ਰਿਹਾ, ਉਹ ਬਸ਼ੀਰੀਅਤ ਵਿੱਚ ਖੁਦਾ ਸੀ। ਯਾਨੀ ਕਿ ਸਾਥੀਓ, ਉਹ ਇਨਸਾਨੀ ਬਦਨ ਵਿੱਚ ਵੀ ਖੁਦਾ ਸੀ। ਉਹਦੀ ਸਿਰਤ ਸਾਡੀ ਸਿਰਤ ਹੋ ਸਕਦੀ ਹੈ ਜਿਹੜੇ ਯਿਸੂ ਮਸੀਹ ਤੇ ਈਮਾਨ ਰੱਖਦੇ ਨੇ। ਖੁਦਾਵੰਦ ਉਹਨਾਂ ਦੇ ਬਾਰੇ ਆ ਫਰਮਾਉਂਦਾ ਹੈ ਕਿ ਮੈਂ ਉਹਨਾਂ ਵਿੱਚ ਵਸਾਂਗਾ, ਉਹਨਾਂ ਵਿੱਚ ਚੱਲਾ ਫਿਰਾਂਗਾ, ਮੈਂ ਉਹਨਾਂ ਦਾ ਖੁਦਾ ਹੋਵਾਂਗਾ ਅਤੇ ਉਹ ਮੇਰੀ ਉਮਤ ਹੋਣਗੇ। ਸੋ ਸਾਥੀਓ, ਇਸ ਕਲਾਮ ਦੇ ਨਾਲ ਇਸ ਵੇਲੇ ਮੈਂ ਤੁਹਾਡੇ ਲਈ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਖੁਦਾਵੰਦ ਯਿਸੂ ਮਸੀਹ ਤੇ ਈਮਾਨ ਰੱਖਦੇ ਹੋਏ ਹਾਂ, ਉਹਦੇ ਕਲਾਮ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਰੱਖੀਏ, ਉਹਦੇ ਇਸ ਕਲਾਮ 'ਤੇ ਅਮਲ ਕਰੀਏ, ਤਾਂ ਕਿ ਜਿਵੇਂ ਉਹ ਕਾਮਿਲ ਹੈ ਅਸੀਂ ਵੀ ਕਾਮਿਲ ਬਣ ਸਕੀਏ। ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਦੇ ਹਾਂ ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸਾਂ ਅੱਜ ਇਸ ਗੱਲ ਨੂੰ ਜਾਣੀ ਹੈ ਕਿ ਤੂੰ ਕਾਮਿਲ ਖੁਦਾ ਹੈ, ਅਤੇ ਤੂੰ ਆ ਚਾਹੁੰਦਾ ਹੈ ਕਿ ਤੇਰੇ ਲੋਕ ਵੀ ਕਾਮਿਲ ਬਣਨ। ਐ ਖੁਦਾਵੰਦ, ਅਸੀਂ ਤੇਰੇ ਕਲਾਮ ਦੇ ਲਈ, ਬੇਸ਼ਕੀਮਤ ਗੱਲਾਂ ਦੇ ਲਈ ਜਿਹੜੀਆਂ ਅੱਜ ਅਸਾਂ ਸਿੱਖਿਆ ਨੇ, ਉਹਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਦੇ ਹਾਂ। ਬੇਸ਼ੱਕ ਆ ਕਲਾਮ ਸਾਨੂੰ ਕਾਮਿਲ ਬਣਾਉਂਦਾ ਹੈ। ਫਜ਼ਲ ਦੇ ਕੇ ਅਸੀਂ ਇਸ ਕਲਾਮ 'ਤੇ ਅਮਲ ਕਰਦੇ ਹੋਏ ਹਾਂ, ਆਪਣੇ ਆਪ ਨੂੰ ਕਾਮਿਲ ਬਣਾਈਏ, ਕਿਉਂਕਿ ਖੁਦਾਵੰਦ ਤੂੰ ਕਾਮਿਲ ਹੈ। ਤਾਂ ਖੁਦਾਵੰਦ, ਅਸੀਂ ਇਸ ਗੱਲ ਨੂੰ ਜਾਣਦੇ ਹਾਂ ਕਿ ਅਸੀਂ ਆਪਣੀ ਤਾਕਤ ਨਾਲ, ਆਪਣੇ ਜ਼ੋਰ ਨਾਲ ਤੇਰੇ ਕਲਾਮ 'ਤੇ ਅਮਲ ਨਹੀਂ ਕਰ ਸਕਦੇ। ਇਸ ਲਈ ਤੂੰ ਸਾਨੂੰ ਪਾਕ ਰੂਹ ਦੀ ਮਾਮੂਰੀਅਤ ਫਰਮਾ, ਰੂਹ ਕੁਦਸ ਅਤਾ ਫਰਮਾ, ਤਾਂ ਕਿ ਅਸੀਂ ਤੇਰੇ ਕਲਾਮ 'ਤੇ ਅਮਲ ਕਰ ਸਕੀਏ ਅਤੇ ਤੇਰੇ ਕੋਲੋਂ ਬਰਕਤ 'ਤੇ ਬਰਕਤ ਪਾ ਸਕੀਏ। ਐ ਖੁਦਾਵੰਦ, ਸੁਣਨ ਵਾਲੇ ਲੋਕਾਂ ਨੂੰ ਤੂੰ ਬੜੀ ਬਰਕਤ ਦੇ ਇਸ ਕਲਾਮ ਦੇ ਵਸਲੇ ਨਾਲ। ਐ ਖੁਦਾਵੰਦ, ਇਹਨਾਂ ਦੀਆਂ ਜ਼ਿੰਦਗੀਆਂ ਨੂੰ ਬਦਲ ਦੇ, ਇਹਨਾਂ ਦੀਆਂ ਜ਼ਿੰਦਗੀਆਂ ਤੋਂ ਤੇਰਾ ਜਲਾਲ ਹੀ ਜ਼ਾਹਿਰ ਹੋਏ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।